ਜਦੋਂ ਲੰਕਾ ਨੂੰ ਜਾਣ ਵਾਸਤੇ ਵੀ ਸੁੱਕਾ ਰਸਤਾ ਖੁਸ਼ਕ ਰਸਤਾ ਹੋਵੇ, ਕਿਉਂਕਿ ਹਨੂੰਮਾਨ ਵਰਗੇ ਬਲੀ ਤਾਂ ਚਲੋ ਛਾਲ ਮਾਰ ਕੇ ਸਮੁੰਦਰ ਪਾਰ ਹੁੰਦੇ ਸੀ, ਅੰਗਦ ਵਰਗੇ ਵੀ ਚਲੇ ਗਏ ਸੀ ਇਸ ਤਰ੍ਹਾਂ ਹੀ, ਤੇ ਉਹਨੇ ਆਪਣਾ ਬਲ ਦਿਖਾ ਵੀ ਦਿੱਤਾ ਸੀ ਅੰਗਦ ਜੀ ਨੇ, ਤੇ ਉਹ ਰਾਉਣ ਨੂੰ ਕਹਿੰਦਾ ਸੀ ਬਾਰ ਬਾਰ ਤੂੰ ਬਈ ਰਾਮ ਨੂੰ ਮੰਗਲ ਪੁੱਲ ਗਲਤੀ ਦੇ ਮੰਨ ਕੇ ਤੇ ਸੀਸਾ ਇਹਦੇ ਤੇ ਮਾਫ਼ੀ ਮੰਗਲਾ, ਨਹੀਂ ਤਾਂ ਰਾਮ ਬਹੁਤ ਬਲੀ ਉਹਦੇ ਕੋਲ ਬੜੇ ਤਕੜੇ ਤਕੜੇ ਬਲੀ ਹੈ। ਇਹ ਜਿਹੜਾ ਅੰਗਦ ਸੀ ਨਾ ਉਹ ਰਾਮ ਜੀ ਨੂੰ ਸਮਝਾਉਣ ਆਇਆ ਸੀ, ਪਰ ਇਹ ਕਹਿੰਦਾ ਵੀ ਨਹੀਂ, ਮੈਂ ਅੱਜ ਕੱਲ੍ਹ ਤਿੰਨਾਂ ਲੋਕਾਂ ਨੂੰ ਬਸ ਕੀਤਾ ਹੋਇਆ, ਤਿੰਨਾਂ ਲੋਕਾਂ ਦੇ ਜੀਵ ਮੇਰੇ ਅਧੀਨ ਹੈ, ਆਹ ਬੜੇ ਬੜੇ ਮੇਰੇ ਕੋਲ ਮੇਘਨਾਰ ਵਰਗੇ ਪੁੱਤਰ ਬਲੀ ਬੈਠੇ, ਅਤਕਾਇਆ ਬੈਠਾ, ਹੋਰ ਆ ਮੇਰਾ ਜਿਹੜਾ ਭਰਾ ਹੈ ਇਹ ਕੁੰਭਕਰਨ ਇਹ ਬੈਠਾ ਹੈ, ਇਹਨਾਂ ਦੇ ਹੁੰਦਿਆਂ ਮੈਂ ਕਿਵੇਂ ਐਡਾ ਬਲੀ ਕਹਿੰਦੇ ਉਹਨੂੰ ਬਲੀ ਸਮਝਾਂ। ਕਹਿੰਦੇ ਨਹੀਂ ਬਈ ਤੂੰ ਵੀ ਤੇਰੇ ਆ ਜਿਹੜੇ ਸੈਨਾਪਤੀ ਸੂਰਬੀਰ ਜੀ ਹੈ ਉਹਦੇ ਤੁਲ ਤੱਕ ਹੀ ਹੁਣੇ ਮੇਰੇ ਤੁਲ ਨਹੀਂ ਬਲੀ ਹੋ ਸਕਦੇ। ਕਹਿੰਦਾ ਤੂੰ ਕਿੰਨਾ ਕੁ ਬਲੀ ਹੈ, ਕਿੰਨਾ ਕੁ ਮਹਾਨ ਹੈ। ਕਹਿੰਦੇ ਲੈ ਮੈਂ ਹੀ ਤੈਨੂੰ ਜਣਾ ਦਿੰਦਾ ਵੀ ਮੈਂ ਕਿੰਨਾ ਕੁ ਬਲੀ ਹੈ। ਉਹ ਕਹਿੰਦਾ ਫਿਰ ਜਣਾ ਵੀ ਕਿੰਨਾ। ਕਹਿੰਦੇ ਆ ਤੇਰੇ ਜਿਹੜੇ ਵੱਡੇ ਬੈਠੇ ਮਹਾਨ ਬੈਠੇ ਨਾ ਬਲੀ, ਜਿਨ੍ਹਾਂ ਦੇ ਸੰਬੰਧ ਵਿੱਚ ਤੂੰ ਫੜਾ ਮਾਰਦਾ, ਕਿ ਇਹਨਾਂ ਨੂੰ ਕਹੋ ਵੀ ਆ ਮੇਰੀ ਜਿਹੜੀ ਲੱਤ ਹੈ ਨਾ ਹਿਲਾ ਕੇ ਦਿਖਾਉਣ, ਜੇ ਤਾਂ ਇਹਨਾਂ ਨੇ ਲੱਤ ਹਿਲਾਤੀ ਇੱਧਰ ਉੱਧਰ ਕਰਤੀ ਨਾ ਝੁੱਕਤੀ, ਫਿਰ ਤਾਂ ਸਮਝੋ ਬਲੀ ਵੀ ਹਾਂ ਵੀ ਫਿਰ ਰਾਮ ਦਾ ਲਕਸ਼ਮਣ ਦਾ ਮੁਕਾਬਲਾ ਕਰਨ, ਜੇ ਮੇਰੀ ਮਲਾਤੀ ਨਾ ਹਿਲ ਸਕੀ ਤੇ ਫਿਰ ਤੁਸੀਂ ਉਹਨਾਂ ਨਾਲ ਕਿੱਥੇ ਮੱਥਾ ਲੈ ਕੇ ਪੂਰੇ ਉੱਤਰ ਸਕਦੇ। ਇਹ ਕਿਹੜੀ ਗੱਲ ਹੈ ਵੀ ਲੱਤ ਵੀ ਕੋਈ ਚੀਜ਼ ਹੈ ਵੀ ਅਸੀਂ ਚੁੱਕ ਨਾ ਸਕੀਏ। ਜਿਹੜੇ ਬੈਠੇ ਸੀ ਸਭਾ ਚ ਉਹਨਾਂ ਨੂੰ ਵਾਰੀ ਵਾਰੀ ਕਹਿੰਦਾ ਚੁੱਕੋ ਇਹਦੀ ਲੱਤ ਜੀ, ਕਰੋ ਬਿੰਗੀ ਢੇਡੀ ਭੰਨੋ ਇਹਦੀ ਲੱਤ। ਜਿਹੜਾ ਆਉਂਦਾ ਉਹ ਅੰਗਦ ਨੇ ਬਸ ਉਹ ਐਸਾ ਮਹਿਮਾ ਸਿੱਧੀ ਰਾਹੀਂ ਭਾਰਾ ਗਰਬੀ ਸਿੱਧੀ ਰਾਹੀਂ ਬਹੁਤ ਜਾ ਵਧਾ ਲਿਆ, ਉਹ ਲੱਖਾਂ ਮਣ ਭਾਰ ਵੱਧ ਗਿਆ ਲੱਤ ਦਾ, ਉਹ ਹਿਲਦੀ ਨਹੀਂ ਕਿਸੇ ਤੋਂ। ਸਾਰੇ ਸ਼ਰਮਿੰਦਤ ਹੋ ਕੇ ਨੀਵੀਆਂ ਜਿਹੀਆਂ ਪਾ ਕੇ ਬਹਿ ਗਏ ਤੇ ਫਿਰ ਰੌਣਕ ਚੀਚੀਆਂ ਜਿਹੀਆਂ ਬੜਦਾ, ਕਹਿੰਦੇ ਉਹ ਕੀ ਹੋ ਗਿਆ ਤੁਹਾਨੂੰ, ਲੱਤ ਹੈ ਕਿ ਪਹਾੜ ਹੈ, ਮੈਂ ਚੱਕ ਕੇ ਦਿਖਾਉਣਾ। ਉਹ ਤਖ਼ਤੋਂ ਉੱਠ ਕੇ ਜਦੋਂ ਰਾਵਣ ਆਉਣ ਲੱਗਿਆ ਨਾ ਅੰਗਦ ਦੀ ਲੱਤ ਚੱਕਣ ਨੂੰ, ਤੇ ਹੁਣ ਨੀਵਾਂ ਜਿਹਾ ਹੋ ਕੇ ਲੱਤ ਚੁੱਕਣੀ ਸੀ ਨਾ ਪੈਰ ਲਾ ਕੇ, ਉਹ ਮਸ਼ਕਰੀ ਮਖੌਲ ਜਾ ਕਰਕੇ ਕਹਿੰਦਾ ਕਿਉਂ ਮੈਨੂੰ ਮੱਥਾ ਟੇਕਦਾ, ਮੇਰੇ ਅੱਗੇ ਕਿਉਂ ਭੁੱਲ ਗਲਤੀ ਮੰਨਦਾ, ਉਹ ਪਿਓ ਨੂੰ ਉਹਨੂੰ ਮੰਨ, ਰਾਮ ਦੇ ਅੱਗੇ ਗਲਤੀ ਮੰਨਦਾ ਵੀ ਮੈਂ ਭੁੱਲ ਗਿਆ, ਮੈਨੂੰ ਨਾ ਮੱਥੇ ਟੇਕ, ਉਹ ਬਸ਼ਰਮ ਜਿਹਾ ਕਰਕੇ ਪਰੇ ਕਰਤਾ। ਇਸ ਕਰਕੇ ਵੀ ਰਾਮ ਜੀ ਨੇ ਨਾਮ ਨੂੰ ਆਪਣੇ ਆਪ ਨੂੰ ਵੱਡਾ ਜਣਾਇਆ। ਦਿਓ ਜਿਹੜੇ ਪੱਥਰ ਸੀ ਜਦੋਂ ਚੁੱਕ ਚੁੱਕ ਕੇ ਲਿਆਉਂਦੇ ਸੀ, ਉਹ ਪੱਥਰ ਸਮੁੰਦਰ ਉੱਪਰ ਤਾਂ ਤਰੀ ਜਾਂਦੇ ਸੀ ਪਰ ਇਕੱਠੇ ਨਹੀਂ ਰਹਿੰਦੇ ਸੀ। ਫਿਰ ਉਸ ਵੇਲੇ ਉਹ ਇਕੱਠੇ ਕਰਨ ਵਾਸਤੇ ਇੱਕ ਤਾਂ ਨਲ ਤੇ ਨੀਲ ਉੱਥੇ ਸੀ ਉਹਨਾਂ ਨੂੰ ਕਿਹਾ, ਤੇ ਦੂਜਾ ਵੀ ਉਹ ਇਕੱਠੀ ਰਹਿਣ ਵੀ ਉਹ ਤਰੀ ਜਾਣ। ਇਹ ਤਾਂ ਨਲ ਨੀਲ ਦਾ ਉਹਨਾਂ ਨੂੰ ਸਰਾਪ ਹੋਇਆ ਸੀ ਵੀ ਜਿਹੜਾ ਵੀ ਤੁਸੀਂ ਪੱਥਰ ਚੁੱਕੋ, ਕਿਉਂਕਿ ਉਹ ਰਿਸ਼ੀਆਂ ਮੁਨੀਆਂ ਦੇ ਜਿਹੜੇ ਠਾਕਰ ਠੂਕਰ ਜੇ ਚੱਕ ਕੇ ਜਦੋਂ ਕਿਤੇ ਉਧਰ ਉਧਰ ਜਾਂਦੇ ਉਸ ਸਮੁੰਦਰ ਚ ਮਾਰਦੇ ਸੀ ਉਹਨਾਂ ਨੂੰ, ਫਿਰ ਉਹਨਾਂ ਨੇ ਸਰਾਪ ਦਿੱਤਾ ਵੀ ਤੁਹਾਡੇ ਹੱਥਾਂ ਦਾ ਕੁਝ ਵੀ ਸੁੱਟਿਆ ਹੋਇਆ ਡੁੱਬੇ ਨਾ ਤੇ ਉਤਰਦਾ ਰਹੇ। ਇਸ ਕਰਕੇ ਉਹ ਨਲ ਨੀਲ ਦਾ ਹੱਥ ਲਵਾ ਲੈਂਦੇ, ਉਹ ਉੱਤੇ ਤਰਨ ਲੱਗ ਪੈਂਦੇ, ਇਕੱਠੇ ਨਹੀਂ ਹੁੰਦੇ ਸੀ। ਫਿਰ ਇੱਕ ਉੱਪਰ ਹਰਾਰਾ ਅੱਖਰ, ਦੂਜੇ ਉੱਪਰ ਮਮਾ ਅੱਖਰ, ਇਉਂ ਜਦੋਂ ਲਿਖਾਉਣ ਲੱਗ ਪਏ ਉਹ ਪੱਥਰਾਂ ਉੱਪਰ, ਫਿਰ ਉਹ ਇਕੱਠੇ ਹੋ ਕੇ ਜੁੜ ਗਏ। ਅਸਲ ਸੀ ਵੀ ਨਾਮ ਦੇ ਪ੍ਰਤਾਪ ਦੇ ਨਾਲ ਉਹਨਾਂ ਨੇ ਪੁੜ ਬੰਨ ਲਿਆ। ਜੇ ਇਸ ਤਰ੍ਹਾਂ ਪੱਥਰ ਜਿਹੜੇ ਹੈ ਦਰਖਤਾਂ ਦੇ ਪੱਤਰਿਆਂ ਦੇ ਸਮਾਨ ਉਹ ਸਮੁੰਦਰ ਦੇ ਪਾਣੀ ਤੋਂ ਤਾਰ ਦਿੱਤੇ। ਔਰ ਰਾਮ ਜੀ ਨੇ ਆਪਣੇ ਹੁੰਦਿਆਂ ਵੀ ਆਪਣੇ ਨਾਲੋਂ ਜਿਹੜਾ ਨਾਮ ਹੈ ਉਸ ਨੂੰ ਵੱਡਾ ਲਿਖਾਇਆ, ਵੀ ਉਹ ਨਾਮ ਦੇ ਪ੍ਰਤਾਪ ਨਾਲ ਪੁੱਲ ਬੰਨਿਆ, ਜਿਸ ਕਰਕੇ ਸਾਰੇ ਦੇਵਤਾ ਦਾ ਜਾ ਕੇ ਫਾਹਾ ਵੱਢਿਆ, ਰਾਵਣ ਵਰਗਿਆਂ ਨੂੰ ਮਾਰਿਆ, ਕੁੰਭਕਰਨਾਂ ਨੂੰ ਸਦਾ ਨੀਵੀਂ ਸੁਹਾਲਤਾ, 1,00,000 ਪੂਰ 1,25,00,000 ਨਾਤੀ, ਤੈ ਰਾਵਣ ਕਰ ਦੀਆ ਨਵਾਤੀ। ਇਹ ਨਾਮ ਦੇ ਪ੍ਰਤਾਪ ਨਾਲ ਸਾਰਾ ਕੁਛ ਰਾਮ ਜੀ ਨੇ ਕਰ ਵਿਖਾਇਆ।